24 नवंबर 1909। कृपालू सज्जन जी, आप दा पत्र पहुंचा, आप दे प्यारे वीर दे वियोग दा समाचार। बेशक ऐसियां खिचियां तनावां दा तुनका है कि जो बेबल कर देवन वाला है, पर सिख दी सिखी ए है कि यतन नहीं छड़ना, अर अखीर फतेह पानी है। वाहेगुरु जी दा खालसा रोज आखी दा है, ते नाल ही वाहेगुरु जी दी फतेह कही दी है। दूहां नू मिला के विध मेलिए ता अर्थ एह निकलदा है कि खालसे दी फतेह है, गोया खालसे ते फतेह दोवें चीजां वाहेगुरु दियां हन। ਤਾਂ ਦੋਹਾਂ ਦਾ ਇੱਕ ਮਾਲਕ ਦੀ ਸ਼ੈ ਹੋਣ ਕਰਕੇ ਪਰਸਪਰ ਸਹਿਚਾਰ ਹੋ ਗਿਆ। ਖਾਲਸਾ ਵਾਹਿਗੁਰੂ ਦੇ ਘਰ ਵਸਦਾ ਹੈ, ਅੱਠੇ ਪਹਿਰ ਉਸ ਦੇ ਮੰਡਲ ਮਾਇਆ ਦੇ ਵਿਹੜੇ ਵਿੱਚ ਖੇਡਦਾ ਹੈ। ਤਦ ਖਾਲਸਾ ਮਾਇਆ ਦਾ ਹੈ, ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ, ਅਤੇ ਫਤਿਹ ਸਦਾ ਵਾਹਿਗੁਰੂ ਦੇ ਘਰ ਹੈ, ਕਿਉਂਕਿ ਸਰਵ ਸ਼ਕਤੀਮਾਨ ਕੇਵਲ ਵਾਹਿਗੁਰੂ ਹੈ। ਸੋ ਪੂਰਨ ਰੂਪ ਕਰਕੇ ਨਿਰਸੰਸੇ ਫਤਿਹ ਉਸ ਦੇ ਘਰ ਹੋ ਸਕਦੀ ਹੈ ਜੋ ਸਭ ਤੋਂ ਬਲੀ ਹੈ। ਇਸੇ ਕਰਕੇ ਵਾਹਿਗੁਰੂ ਜੀ ਦੀ ਫਤਿਹ ਰੋਜ਼ ਕਹੀਦੀ ਹੈ। ਹੁਣ ਜੇ ਅਸੀਂ ਉਸੇ ਦੇ ਘਰ ਵਸੀਏ ਜਿਸ ਦੇ ਘਰ ਫਤਿਹ ਨਿਸ਼ਚੇ ਵਸਦੀ ਹੈ, ਤਾਂ ਸੱਚ ਜਾਣੋ ਕਿ ਮਨ ਹਾਰੇਗਾ ਅਰ ਤੁਸੀਂ ਜਿੱਤੋਗੇ। ਪਰ ਜੇਕਰ ਅਸੀਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਹੀ ਨਾ ਬਣੀਏ, ਤਦ ਫਿਰ ਫਤਿਹ ਦੀ ਮਰਜ਼ੀ ਹੈ ਕਿ ਸਾਡੇ ਘਰ ਆ ਜਾਵੇ ਕਿ ਨਾ ਆਵੇ। ਇਹ ਵਿਯੋਗ ਇਸ ਲਈ ਨਹੀਂ ਹੁੰਦਾ ਕਿ ਅਸੀਂ ਰੁੜ ਜਾਈਏ, ਇਹ ਸਾਨੂੰ ਗਫਲਤ ਦੀ ਨੀਂਦ ਤੋਂ ਜਗਾਉਣ ਲਈ ਗੁਲਾਬ ਦੇ ਛੱਟੇ ਮਿਲਦੇ ਹਨ ਕਿ ਹੋਸ਼ ਕਰੀਏ ਅਤੇ ਆਪਣੇ ਪਿਤਾ ਦੇ ਰਾਜ ਨੂੰ ਸੰਭਾਲੀਏ। ਸੋ ਕਿਰਪਾਲੂ ਜੀ, ਆਪਣੇ ਆਪ ਨੂੰ ਉਸ ਯਾਦ ਵਿੱਚ ਲੈ ਆਓ ਜਿਸ ਨੂੰ ਇਸ ਹੋਸ਼ ਨੇ, ਜਿਸ ਵਿੱਚ ਕੰਮ ਕਾਜ ਕਰ ਰਹੇ ਹੋ, ਲੁਕਾਇਆ ਹੋਇਆ ਹੈ। ਇਹ ਸਾਡੀ ਹੋਸ਼ ਜਾਂ ਜਾਗ ਜਾਂ ਜ਼ਾਹਰੀ ਅਕਲ ਹੀ ਪਰਦਾ ਬਣ ਕੇ ਆਪਣੇ ਅੱਗੇ ਖਲੋ ਰਹੀ ਹੈ। ਇਸ ਤੋਂ ਛੁਟਕਾਰਾ ਉਸੇ ਗੱਲ ਵਿੱਚ ਹੈ ਜੋ ਆਪ ਕਰ ਰਹੇ ਹੋ ਕਿ ਘੰਟਿਆਂ ਬੱਧੀ ਪਿਆਰੇ ਦੇ ਨਾਮ ਵਿੱਚ ਲੱਗਦੇ ਹੋ। ਇਹ ਗੱਲ ਜੋ ਆਪ ਨੇ ਲਿਖੀ ਹੈ ਕਿ ਸੁਰਤ ਦੇ ਸ਼ਬਦ ਦੀ ਅਭਿਲਾਖਾ ਵਿੱਚ ਰਾਧਾ ਸੁਆਮੀਆਂ ਦੇ ਮਗਰ ਪਏ ਫਿਰਦੇ ਹੋ, ਚੰਗੀ ਨਹੀਂ ਲੱਗਦੀ। ਬੇਸ਼ੱਕ ਸੋਨਾ ਜਿੱਥੋਂ ਚਾਹੇ ਖਰੀਦੋ, ਪਰ ਕਸਰੇ ਸੋਨਾ ਨਹੀਂ ਵੇਚਿਆ ਕਰਦੇ। ਮੈਨੂੰ ਕਿਸੇ ਨਾਲ ਦਵੈਖ ਨਹੀਂ ਹੈ, ਪਰੰਤੂ ਆਤਮ ਤਲਾਸ਼ ਵਿੱਚ ਧੋਖਾ ਖਾ ਬੈਠਣਾ ਬੜਾ ਭਾਰੀ ਨੁਕਸਾਨ ਹੈ। ਜਿਸ ਮਤ ਦੇ ਆਚਰਜ ਕੰਨਾਂ ਦੀ ਕੂੰ ਕੂੰ ਨੂੰ ਅਨਾਹਤ ਸ਼ਬਦ ਸਮਝਦੇ ਤੇ ਸਿਖਾਉਂਦੇ ਹਨ, ਉੱਥੇ ਮੇਰੇ ਵਰਗੇ ਤਾਂ ਡਰ ਕੇ ਪੈਰ ਧਰਨ ਲਈ ਨਹੀਂ ਤਿਆਰ ਹੋਣਗੇ। ਸ਼ਬਦ ਦੋ ਪ੍ਰਕਾਰ ਹੈ, ਇੱਕ ਆਹਤ ਤੇ ਇੱਕ ਅਨਾਹਤ। ਆਹਤ ਉਹ ਹੈ ਜੋ ਪਦਾਰਥਾਂ ਦੇ ਆਪੋ ਵਿੱਚ ਵੱਜਣ ਜਾਂ ਜੁਦਾ ਹੋਣ ਤੇ ਹੋਵੇ, ਜੈਸੇ ਹੱਥ ਤੇ ਹੱਥ ਮਾਰਿਆ ਜਾਂ ਵਾਜੇ ਵਜਾਇਆ ਅਤੇ ਕਿਸੇ ਵਾਂਸ ਨੂੰ ਪਾੜਿਆ ਸ਼ਬਦ ਹੁੰਦਾ ਹੈ। ਅਨਾਹਤ ਸ਼ਬਦ ਉਹ ਹੈ ਜੋ ਦੋ ਪਦਾਰਥਾਂ ਦੇ ਮੇਲਣ ਜਾਂ ਪਾਟਣ ਦੀ ਲੋੜ ਨਾ ਰੱਖੇ, ਪਰ ਇਕੱਲਾ ਪਦਾਰਥ ਸ਼ਬਦ ਕਰ ਨਹੀਂ ਸਕਦਾ, ਤਾਂ ਤੇ ਅਨਾਹਤ ਸ਼ਬਦ ਆਤਮ ਖੇਡ ਹੈ, ਸਰੀਰਕ ਨਹੀਂ ਹੈ। ਹੁਣ ਕੰਨਾਂ ਦੀ ਕੂੰ ਕੂੰ, ਕੰਨਾਂ ਦੇ ਪਰਦਿਆਂ ਨਾਲ ਆਵਾਜ਼ ਦੀਆਂ ਲਹਿਰਾਂ ਤੋਂ ਪੈਦਾ ਹੁੰਦੀ ਹੈ, ਇਹ ਪ੍ਰਤੱਖ ਆਹਤ ਹੈ। ਇਸ ਨੂੰ ਜੋ ਆਚਾਰਿਆ ਅਨਾਹਤ ਕਹੇ, ਉਸ ਦੀ ਰਹਿਨੁਮਾਈ ਡਰ ਹੈ ਕਿ ਸਾਨੂੰ ਮੰਜ਼ਿਲ 'ਤੇ ਨਹੀਂ ਲੈ ਜਾਏਗੀ। जेकर 10 ग्रेन कुनीन खा ली जावे तद पए अनाहत वाजे वचदे हन। सो जो अवस्था कुनैन पैदा कर सकता है वह शरीरिक है, आत्मक नहीं है। श्री गुरु जी दसते हैं कि अनाहत शब्द कन्ना दी खेड़ नहीं है, पर वह हिरदे दे साधन तो पैदा हुंदी है। यथा प्रभ कै सिमरन अनहद चुनकार, यह चुनकार शब्द सिमरन दे नतीजे विच पैदा हुंदी है। जो मन दा कम और जद सिमरन अजपा हो जांदा है, पसीती अवस्था लंघ के परा ते पहुंचांदा है, जिस दे अगे शब्द ब्रह्म दा अस्थान है, उत्थे अनाहत है, तिस ते अगे एके दी अवस्था है, ते फिर स्थारत है। सो मित्र जी, जिस मत दे आचार्य इस तरह टपले विच हन, उत्थो आप की लौंगे सिवा मुगालते दे। जेकर आप गुरु घर दे तरीके नाल शब्द सुरत दा साधन करना लोचदे हो, तद ए अलूनी सिला है। इत्थे होरना मतां वांगू किसे ने आपे वाह वाह नहीं करनी, किसे ने खाई टपना राह नहीं दसना, किसी ने किसे वेले आप दी ना वाकफी दा फायदा नहीं उठाना। इस घर विच सच है अर नंगा सच, ते नंगा सच स्वादीक नहीं होया करदा। कि आप चाहते हो कि उस मार्ग पर कदम करो तरो, जिस दी महिमा है कि परमानंद प्रदान करे, तद उस सारा कुछ जो उस रस्ते दा रोकू होवेगा और चित नू प्यारा होवेगा, चित नू छड़ना पवेगा। मसलन अमृत वेले दी नींद, सांझ वेले दी गप शड़प, संसार नू सुख जानना, अपने अजोग आराम रस ते ख्वाहिशां। फिर गुरु घर विच साधन कोई मशीन दे पुरजियां वांगू चलन वाले नहीं, जिकु हठ योग दे अमल हन। परंतु एह ते भगती दा रस्ता है कि कु वाहिगुरु सानू पुत्तां वांग प्यार करे, एह गल सिख लभदे हन। प्यारे नाल प्यार पै जाना एह सिखी है, सुरत शब्द एक इस प्यार दा वसीला है। मैं जो जो कुछ लिखिया है आप नू अनजान जान के नहीं, सगो इस लई कि साफ लिख दित्या अपनी भुल दूर हो जाया करदी है। पर एहो ही बिनती है कि सत्संग करो, बिना सत्संग दे कारज रास होना कठिन है। सत्संग लई संत अतर सिंह जी, संत श्याम सिंह जी, सिंध विच संत थारिया सिंह जी आदि त्यार बर त्यार हन। करनी वाले दी सोबत बिना ठंड कठिन पैंदी है। बाकी रही दलील ते आलमाना तसली, सो पुस्तक परे पए हन जो दसा दिना विच ब्रह्म बना देंदे हन। ते जेकर टुट के श्री गुरु ग्रंथ साहिब जी दी शरण लईए, तद उत्थे सड़क साफ है। भरोसा करिए कि साख्यात गुरु है, तद गुरु कह रहा है, बाणी ता गावो गुरु केरी, बाणिया सिर बाणी, ते फिर किकू पढ़ो ऐदा कि बाणी रूप हो जाओ। आखदे हन कि जैतन बाणी विसर जाए, ज्यों पक्का रोगी विल लाए। ऐसा प्यार बाणी नाल पवे कि जे बाणी विसरे ता रोगी दी तरह पीड़ा होन लग जावे। असी गुरु की बाणी इस प्यार नाल ते इस भरोसे नाल नहीं पढ़दे हाँ, बाणी गुरु है, बाणी गुरु, गुरु है बाणी, विच बाणी अमृत सारे, गुर बाणी कह सेवक जन माने, प्रतख गुरु निस्तारे। जद बाणी विच रस पै जावे तद कारज रस हो गया, रस पिया ते अगले रस्ते बाणी आप खुल दी जांदी है। ਇਹ ਗਾਡੀ ਰਾਹ ਹੈ, ਕਿਤੇ ਵੀ ਕੁਛ ਖੇਚਲ ਨਹੀਂ ਪੈਂਦੀ। ਪਰ ਬਾਣੀ ਪਿਆਰ ਨਾਲ ਪੜ੍ਹੀਏ ਅਤੇ ਭਰੋਸੇ ਨਾਲ ਪੜ੍ਹੀਏ। ਵਾਹਿਗੁਰੂ ਅੰਗ ਸੰਗ ਵਿਆਪਕ ਹੈ, ਅੱਠੇ ਪਹਿਰ ਸਾਡੇ ਨਾਲ ਹੈ, ਪਰ ਸਾਨੂੰ 24 ਘੰਟੇ ਵਿੱਚ ਕਿੰਨਾ ਕੁ ਚੇਤਾ ਆਉਂਦਾ ਹੈ ਕਿ ਵਾਹਿਗੁਰੂ ਹੈਗਾ ਹੈ। ਸਾਰਾ ਦਿਨ ਹੀ ਪੁੱਲ ਵਿੱਚ ਲੰਘਦਾ ਹੈ। ਹੁਣ ਜੇ ਕਦੀ ਬਾਣੀ ਹੀ ਪੜ੍ਹਨ ਵੇਲੇ ਚੇਤਾ ਰਵੇ ਕਿ ਅਸੀਂ ਵਾਹਿਗੁਰੂ ਦੇ ਜਸ ਦੀ ਬਾਣੀ ਪੜ੍ਹ ਰਹੇ ਹਾਂ ਅਤੇ ਵਾਹਿਗੁਰੂ ਸੁਣ ਰਿਹਾ ਹੈ, ਤਦ ਕਾਰਜ ਰਾਸ ਹੋਣ ਵਾਲਾ ਬਣੇ। ਅਸੀਂ ਜਦ ਬਾਣੀ ਪੜ੍ਹਦੇ ਹਾਂ ਤਾਂ ਨਾਮ ਤੱਕ ਜਿਸ ਦਾ ਜਸ ਬਾਣੀ ਕਰਦੀ ਹੈ ਉਸ ਨੂੰ ਯਾਦ ਨਹੀਂ ਰੱਖਦੇ। ਬਾਣੀ ਪੜ੍ਹਦਿਆਂ ਹਰ ਸਵਾਸ ਇਹ ਚੇਤਾ ਨਾ ਭੁੱਲੇ ਕਿ ਵਾਹਿਗੁਰੂ ਪਿਆਰਾ ਸਾਡੀ ਬਾਣੀ ਸੁਣ ਰਿਹਾ ਹੈ। ਅਸੀਂ ਅੰਨੇ ਖੂਹ ਵਿੱਚ ਵੱਟੇ ਨਹੀਂ ਪਾ ਰਹੇ, ਪਰ ਆਪਣੇ ਮਾਲਕ ਨੂੰ ਪਿਤਾ ਨੂੰ ਸੁਣਾ ਰਹੇ ਹਾਂ। ਇਹ ਹਿਰਦਾ ਵਿੱਚ ਉਸ ਪਿਆਰੇ ਨਾਲ ਪ੍ਰੇਮ ਪੈਦਾ ਕਰੇਗਾ ਕਿ ਉਸਦੀ ਕਿਰਪਾ ਨੂੰ ਆਪਣੇ ਵੱਲ ਖਿੱਚੇਗਾ। ਇਹ ਸੁਰਤ ਲਗਨ ਦੀ ਵਾਦੀ ਅਤੇ ਪ੍ਰੇਮ ਦੇ ਆਸਰੇ ਚੜ੍ਹਨ ਦੀ ਵਾਦੀ ਪੈਦਾ ਕਰੇਗਾ। ਇਹ ਸੁਰਤ ਵਿੱਚ ਸ਼ਬਦ ਦਾ ਘਰ ਬਣਾਵੇਗਾ। ਬਾਣੀ ਇਕਾਂਤ ਬੈਠ ਕੇ ਪੜ੍ਹੀ ਜਾਵੇ, ਇਸ ਚੇਤੇ ਨਾਲ ਪੜ੍ਹੀ ਜਾਵੇ ਕਿ ਬਾਣੀ ਦਾ ਮੁੱਦਾ ਜਾਂ ਮਾਬੂਦ ਵਾਹਿਗੁਰੂ ਸੁਣ ਰਿਹਾ ਹੈ। ਅਸੀਂ ਉਸ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਹਾਂ, ਤਦ ਹੀ ਆਤਮ ਰਸ ਦੇ ਦਰਵਾਜ਼ੇ 'ਤੇ ਦਸਤਕ ਜਾ ਵੱਜਦੀ ਹੈ। ਉਸ ਵੇਲੇ ਮਨ ਵਿੱਚ ਵਾਹਿਗੁਰੂ ਦਾ ਭੈ, ਅਦਬ ਅਤੇ ਪਿਆਰ ਹੋ ਜਾਂਦੇ ਹਨ। ਮਨ ਦਾ ਉੱਡਣਾ ਰੁਕ ਜਾਂਦਾ ਹੈ। ਵਧੀਕ ਸਵਾਦ ਲੈਣਾ ਹੋਵੇ ਅਰ ਛੇਤੀ ਸੁਖੀ ਹੋਣਾ ਹੋਵੇ ਤਦ ਬਾਣੀ ਦਾ ਕੁਛ ਹਿੱਸਾ ਐਸਾ ਪੜ੍ਹਿਆ ਜਾਵੇ ਕਿ ਜੀਭ ਪਾਠ ਕਰੇ ਅਤੇ ਕੰਨ ਸੁਣਨ ਅਤੇ ਕੁਛ ਅਰਸੇ ਬਾਅਦ ਜੀਭ ਕਰੇ ਅਤੇ ਜੀਭ ਮਾਨ ਨਾ ਕਰੇ ਕਿ ਮੈਂ ਕਰਦੀ ਹਾਂ, ਅਤੇ ਫਿਰ ਹਿਰਦਾ ਹੀ ਪਿਆ ਬਾਣੀ ਪੜ੍ਹੇ ਅਤੇ ਜੀਭ ਅਡੋਲ ਬਿਰਾਜੀ ਰਹੇ। ਜੇ ਕੁਛ ਸਮੇਂ ਐਉਂ ਅਭਿਆਸ ਪੱਕ ਜਾਵੇ ਅਤੇ ਮਨ ਵਿੱਚ ਖਾਸ ਲੱਛਣ ਪੈਦਾ ਹੋਣ ਤਾਂ ਅੱਗੇ ਵੱਲ ਸੁਰਤ ਦਾ ਰੁੱਖ ਪੈ ਕੇ ਹੋਰ ਸਾਧਨ ਵਿੱਚ ਲੱਗ ਜਾਂਦੀ ਹੈ। ਭਾਵੇਂ ਇਹ ਗੱਲ ਤੁੱਛ ਜਿਹੀ ਹੈ, ਅਤੇ ਵਿਦਵਾਨਾਂ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਦੱਸੀ ਦਿਨੀ ਅਹੰਗ ਬ੍ਰਹਮ ਦੀ ਮੰਜ਼ਲ ਪਹੁੰਚ ਜਾਣਾ ਹੈ ਕੁਛ ਕੀਮਤ ਨਹੀਂ ਰੱਖਦੀ। ਜਾਂ ਡੋਲੀ ਦੀ ਰਿਪ ਦੀ ਲੋੜ ਪਹਿਲੀ ਮੰਜ਼ਲੇ ਹੀ ਪੈ ਜਾਣੀ ਹੈ। ਮੈਂ ਜੋ ਕੁਛ ਲਿਖ ਰਿਹਾ ਹਾਂ, ਮੈਨੂੰ ਪਤਾ ਨਹੀਂ ਕਿ ਆਪ ਨੇ ਕਿਸ ਰੋਸ਼ਨੀ ਵਿੱਚ ਲੈਣਾ ਹੈ, ਪਰ ਜਿਸ ਵਿੱਚ ਲਓ ਲਿਖ ਦੇਣਾ। ਆਪ ਦੀ ਪੁੱਛ ਐਸੀ ਵਸੀਹ ਹੈ ਕਿ ਜਿਸ ਦਾ ਪੂਰਾ ਉੱਤਰ ਕਠਨ ਹੈ। ਜੇ ਕਦੀ ਉਸ ਦੇ ਹਿੱਸੇ ਦਾ ਉੱਤਰ ਆ ਗਿਆ ਹੋਵੇ ਤਾਂ ਸ਼ੁਕਰ ਹੈ, ਨਹੀਂ ਤਾਂ ਜੋ ਕੁਛ ਹੋਰ ਪੁੱਛਣਾ ਹੋਵੇ ਤਾਂ ਪੁੱਛ ਲੈਣਾ। ਉਹ ਜੇ ਮੈਨੂੰ ਪਤਾ ਹੈ ਤਾਂ ਦੱਸੋ ਉਜਰ ਨਹੀਂ ਹੈ, ਅਤੇ ਜੋ ਪਤਾ ਨਹੀਂ ਹੈ ਆਪਣੀ ਨਾਵਾਕਫੀ ਨੂੰ ਲੁਕਾਉਣ ਦੀ ਲੋੜ ਨਹੀਂ ਹੈ। ਵੀਰ ਸਿੰਘ।